نے سالاہی سالاہی مہاراج کہنے سالاہی جو سلاونے جوگ واہگرو اکال پورکھ ہے تن گرو نانک دیو سچے پاتشاہ تیئیویں پوڑی بخشش کر رہے ہیں سالاہی سالاونے جوگ جو واہگرو ہے سالاہی اتنی سرت نہ پائی آ تینوں ہل تک اینی سوچ جی نہیں آئی کہ سلاوتا کرنے جوگ پرمیشر دی سلاوتا کریے سی اور کی سوجی آئی تینوں کیونکہ جیڑا سلاونے جوگ واہگرو ہے اس واہگرو دی گیات نہیں ہوئی ہلے تک تینوں گیات اس کر کے نہیں ہوئی کیونکہ سنگت وچ نہیں بیٹھا جے سنگت وچ بہندا ہوندا تاں اینوں سوجی ہو جاندی کہ مینوں جنم دین والا روٹی دین والا اینا کچھ پرتپال ہے آپ آؤ دے کش اون نہ ہوئی ساتھ ساتھ سنبھالتا میرا پرب سوئی پھر واہگرو دی سوجی ہو جانی سی تینوں اس کر کے تینوں حال تک اتنا گیان نہیں ہویا کہ سلاونے جوگ جو پرماتما ہے وہ سلاوتا کرنی چاہی دی ہے ندیاں آتا ہے واہ پوہ سمند نہ جانی ہے کہنے مہاراج کنی کی سلاوتا کریے کنی کی دیر سمرن کریے یہ دے کئی بھاو نے ندیاں اتے واہ واڑے نالے یا دریا جدوں تک سمندر وچ نہیں پہ جاندے اودوں تک کو رکنا نہیں جان دے ایک تا بھگتی دا یہ مارگ ہے پھر جد تک آپا پرمیشر نو مل نہیں لیندے اودوں تک جپنا کیوں چھڈیے اودوں تک جویں ندیاں تے نالے سمندر وچ جد تک نہیں پیندے اودوں تک نہیں رکدے اے توں بچے نتنیم چھڈی پھردا بھائی واہگرو کرن ہٹ بھی گیا مل گیا کہ جے تاں تو پرماتما نو مل گیا پھر تاں کہیے بھی ہن واہگرو کہن دی لوڑ نہیں کیونکہ او دا روپ ہو گیا جد تو ملے ہی نہیں تاں ہن تو چھڈیا کیوں پوجا پران سیوک جے سیوین بد صاحب ربط رہا جد تک پران نے ادو تک سواس چل دے نے سواس سواس سمرن ادو تک کردے جانا ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੰਸਾਰ ਦੇ ਲੋਕ ਨੇ ਇਹਨਾਂ ਨੂੰ ਤਾਂ ਇੰਨੀ ਸੁਰਤ ਆਈ ਨਹੀਂ ਕਿਉਂ ਮਹਾਰਾਜ ਕਿਉਂਕਿ ਇਹ ਜਿਹੜੇ ਸੰਸਾਰ ਦੇ ਲੋਕ ਨੇ ਨਾ ਨਦੀਆਂ ਇਹ ਜਿਹੜੇ ਅਮੀਰ ਆਦਮੀ ਨੇ ਵਾਹ ਵਾੜੇ ਨਾਲੇ ਛੋਟੇ ਹੁੰਦੇ ਨੇ ਗਰੀਬ ਇਹ ਪਵੇ ਸਮੁੰਦਰ ਨਾ ਜਾਣੀਆਂ ਇਹ ਸੰਸਾਰ ਦੇ ਵਿਸ਼ਿਆਂ ਰੂਪ ਸਮੁੰਦਰ ਵਿੱਚ ਐਸੇ ਡੁੱਬੇ ਪਏ ਨੇ ਨਾਮ ਜਪਣਾ ਜਾਣਦੇ ਹੀ ਨਹੀਂ ਇਹ ਨਹੀਂ ਜਾਣਦੇ ਕਿ ਅਸੀਂ ਨਾਮ ਜਪੀਏ ਇਸ ਕਰਕੇ ਸੰਸਾਰ ਦੇ ਜੀਵ ਜਿਹੜੇ ਨੇ ਇਹ ਸਾਰੇ ਜਾਣੇ ਵਿਸ਼ਿਆਂ ਵਿੱਚ ਗਲਤਾਨ ਹੋਏ ਪਏ ਨੇ ਪਰ ਤੈਨੂੰ ਚਾਹੀਦਾ ਕਿ ਤੂੰ ਲਗਾਤਾਰ ਸਿਮਰਨ ਕਰਦਾ ਅੱਗੇ ਵੱਧਦਾ ਜਾਵੇਂ ਸੰਸਾਰ ਦੇ ਜਿਹੜੇ ਜੀਵ ਨੇ ਸਮੁੰਦ ਸਾਹ ਸੁਲਤਾਨ ਸਮੁੰਦਰ ਜਿੱਡਾ ਵੱਡਾ ਰਾਜਾ ਕਿਉਂਕਿ ਧਰਤੀ ਤਾਂ ਛੋਟੀ ਆ ਨਾ ਸਮੁੰਦਰ ਨਾਲੋਂ 90 ਗੁਣੇ ਪਾਣੀ ਹੈ ਤੇ 10 ਗੁਣਾ ਧਰਤੀ ਹੈ جے کہنے سمندراں تے بھی راج ہو جاوے سلطان بن جاوے چکرورتی بادشاہ بن جاوے شاہ بن جائے وڈا گرہا سیتی مال تن اودی گرہا بھاو بانی بولی اودی صرف ایک بولی وچ ہی مال تن دے ٹھیر لگ جان اتھوا گرہا پہاڑ ورگے وڈے وڈے ٹھیراں دا مالک ہووے ہو ہمالیہ پربت جڈا تا سونے دا ہی ٹھیر ہووے دے کولے کوئی انت نہ ہوئے انی مایا ہوئے اس بندے دے پاس کیڑی تول نہ ہوونی جے تس منہو نہ وسر ہے دو بھاو نے جے وہ منو نہیں وسر دے وشے وکار تے مایا پھر تو کیڑی دے برابر بھی ہے کیونکہ جی دے من دے اندر وشے وکار نے وہ تا ایک کیڑی برابر بھی نہیں گنیا جاندا سو جویں ਜਿਨ੍ਹਾਂ ਮਹਾਂਪੁਰਸ਼ਾਂ ਨੇ ਫਤਿਹਗੜ੍ਹ ਸਾਹਿਬ ਹੋਰ ਕਈ ਥਾਵਾਂ ਤੇ ਸੋਨੇ ਦੀਆਂ ਪਾਲਕੀਆਂ ਬਣਵਾਈਆਂ ਨੇ ਸੈਂਫਲੀ ਵਾਲੇ ਮਹਾਂਪੁਰਸ਼ ਉਹਨਾਂ ਕੋਲ ਇੱਕ ਵਾਰ ਅਸੀਂ ਚਾਰ ਪੰਜ ਸਿੰਘ ਚਲੇ ਗਏ ਜਦੋਂ ਪੰਜ ਸਿੰਘ ਉਹਨਾਂ ਦੇ ਕੋਲ ਜਾ ਕੇ ਖੜੇ ਹੋਏ ਉਹ ਬੜੇ ਖੁਸ਼ ਹੋਏ ਸਾਨੂੰ ਮੰਜੇ ਤੇ ਬਿਠਾ ਕੇ ਕਹਿੰਦੇ ਇਹਨਾਂ ਸਿੰਘਾਂ ਨੂੰ ਉਰੇ ਹੀ ਪ੍ਰਸ਼ਾਦਾ ਛਕਾਉਣਾ ਮੇਰੇ ਸਾਹਮਣੇ ਬਿਠਾ ਕੇ ਛਕਾਓ ਇੰਨੇ ਨੂੰ ਕੋਈ ਮੰਤਰੀ ਆ ਗਿਆ ਉੱਥੇ ਉਹ ਆ ਕੇ ਸਾਡੇ ਮੂਹਰੇ ਬੈਠ ਗਿਆ ਹੁਣ ਉਹ ਬੇਪਰਵਾਹ ਹੁੰਦੇ ਨੇ ਕਹਿੰਦੇ ਓਏ ਉੱਠ ਉੱਠ ਇਹਨਾਂ ਦੇ ਅੱਗੇ, ਚੱਲ ਬਾਹਰ ਇੱਥੋਂ। ਉਹ ਬੜੀ ਹੱਦਕ ਜੀ ਮਹਿਸੂਸ ਕਰੇ ਆਪਣੀ, ਕਹਿੰਦੇ ਚੱਲ ਚੱਲ ਪੰਜਾਂ ਸਿੰਘਾਂ ਦੇ ਅੱਗੇ ਆ ਕੇ ਬੈਠ ਗਿਆ, ਤੈਨੂੰ ਨਹੀਂ ਪਤਾ ਮੈਂ ਪੰਜਾਂ ਸਿੰਘਾਂ ਦੇ ਦਰਸ਼ਨ ਕਰ ਰਿਹਾ, ਤੂੰ ਪਤਾ ਨਹੀਂ ਕਿੱਧਰੋਂ ਆ ਗਿਆ, ਮਲੇਸ਼ੀਆ ਵਿੱਚ ਇਹਨਾਂ ਦੇ। ਉਹ ਮਹਾਂਪੁਰਸ਼ ਤਾਂ ਕਿਸੇ ਡਰਦੇ ਹੀ ਨਹੀਂ ਹੁੰਦੇ, ਕਿਉਂਕਿ ਉਹ ਜੇ ਇੰਨਾ ਵੱਡਾ ਵੀ ਕੋਈ ਬਣ ਜਾਵੇ, ਕੀੜੀ ਤੁਲ ਨਾ ਹੋ ਬਣੀ, ਉਹ ਕੀੜੀ ਸਮਝਦੇ, ਉਹ ਕੀੜੀ ਬੈਠੀ ਹੈ ਮੇਰੇ ਸਾਹਮਣੇ, ਉੱਡੋ ਪਾਸੇ ਹੋ ਜਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਨੂੰ ਜੇ ਅਮੀਰ ਪਿਆਰੇ ਹੁੰਦੇ ਤਾਂ ਮੈਂ ਅਮੀਰਾਂ ਨਾਲ ਹੀ ਪਿਆਰ ਕਰਦਾ, ਮੈਨੂੰ ਖਾਲਸਾ ਪਿਆਰਾ ਹੈ। ਖਾਲਸਾ ਆਪਣੇ ਜੀਵਨ ਵਿੱਚ ਸਹੀ ਹੋਵੇ, ਭਾਵੇਂ ਉਹਦੇ ਕੋਲ ਰਹਿਣ ਨੂੰ ਘਰ ਨਾ ਹੋਵੇ, ਖਾਣ ਨੂੰ ਰੋਟੀ ਨਾ ਹੋਵੇ, ਬਸਤਾ ਤੁੰਟੀ ਝੋਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਭਰਮਿੰਨਾ, ਮਿੱਤਰ ਨਾ ਧਨ ਇੱਠ ਰੂਪਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਮਹਾਰਾਜ ਕਹਿੰਦੇ ਉਹ ਭਾਈ ਮੈਨੂੰ ਤਾਂ ਤੂੰ ਪਿਆਰਾ ਲੱਗਦਾ ਹੈ, ਇਸ ਕਰਕੇ ਕਿਉਂਕਿ ਜੇ ਤਿਸ ਮਨੋ ਨਾ ਵਿਸਰੈ, ਜੇ ਤਿਸ ਰੱਬ ਦੇ ਪਿਆਰੇ ਦੇ ਮਨ ਵਿੱਚੋਂ ਨਹੀਂ ਅਕਾਲ ਪੁਰਖ ਵਿਸਰਦੇ, ਤਾਂ ਉਹ ਜਿਹੜਾ ਪਿਆਰਾ ਭਾਵੇਂ ਕੀੜੀ ਵਰਗਾ ਹੀ ਹੋਵੇ, ਗਰੀਬ ਹੀ ਹੋਵੇ, ਨਿਮਾਣਾ ਹੋਵੇ, ਨਿਤਾਣਾ ਹੋਵੇ, ਤਾਂ ਉਹਦੇ ਬਰਾਬਰ ਕੋਈ ਨਹੀਂ ਹੈ। ਉਹ ਕੀੜੀ ਵਰਗਾ ਵੀ ਗਰੀਬ ਸਾਰਿਆਂ ਨਾਲੋਂ ਵੱਡਾ ਭਾਈ ਲਾ ਲਓ, ਜਿਹਦੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਘਰ ਗਏ। ਜੇ ਆਪਾਂ ਗੁਰੂ ਨਾਨਕ ਦੇਵ ਜੀ ਦੇ ਹੁਣ ਦਰਸ਼ਨ ਕਰਨਾ ਚਾਹੀਏ, ਲੱਖਾਂ ਪਾਠ ਕਰਕੇ ਕਿਤੇ ਬੇਨਤੀ ਕਰੀਏ, ਇੱਕ ਸਕਿੰਟ ਦਾ ਝਲਕਾਰਾ ਦੇਣਗੇ, ਬਸ ਵੱਧ ਨਹੀਂ ਠਹਿਰਦੇ, ਵੱਧ ਤੋਂ ਵੱਧ ਇੱਕ ਮਿੰਟ ਖੜ ਜਾਣਗੇ ਫਿਰ ਚਲੇ ਜਾਣਗੇ। ਧੰਨ ਹੈ ਭਾਈ ਲਾ ਲਓ। ਕਹਿੰਦਾ ਮਹਾਰਾਜ ਮੈਂ ਇੱਕ ਬੇਨਤੀ ਕਰਾਂ। ਕਹਿੰਦੇ ਕੀ? ਬਈ ਮੇਰੇ ਕੋਲੋਂ ਹੁਣ ਜਾਇਓ ਨਾ ਛੇਤੀ। ਕਹਿੰਦੇ ਦੱਸ ਭਾਈ ਲਾ ਲਓ, ਤੂੰ ਆਪਣੇ ਮੂੰਹ ਨਾਲ ਬੋਲ ਕੇ ਦੱਸ ਕਿੰਨਾ ਚਿਰ ਰਹੀਏ ਤੇਰੇ ਘਰੇ। ਕਹਿੰਦੇ ਮਹਾਰਾਜ ਇੱਕ ਮਹੀਨਾ ਲਾਓ ਮੇਰੇ ਘਰ ਮੰਗ ਕੇ। ਕਹਿੰਦੇ ਅੱਛਾ ਭਾਈ ਲਾ ਲਓ, ਤੇਰੇ ਅਧੀਨ ਆਸ, ਤੂੰ ਸਾਡਾ ਪਿਆਰਾ ਹੈ, ਤੂੰ ਸਾਡਾ ਭਗਤ ਹੈ, ਜਨਮਾਂ ਜਨਮਾਂ ਦੀ ਤੇਰੀ ਭਗਤੀ ਤੇ ਮੈਂ ਪ੍ਰਸੰਨ ਹਾਂ। ਤੇ ਇਸ ਕਰਕੇ ਭਾਈ ਲਾ ਲਓ ਦੇ ਘਰ 25 ਦਿਨ ਜਦੋਂ ਲਾਏ, ਉਸ ਵਕਤ ਰਾਏ ਬਲਾਰ ਜੀ ਨੇ ਸਰੀਰ ਛੱਡਣਾ ਸੀ। ਕਹਿੰਦੇ ਭਾਈ ਲਾ ਲਓ, ਰਾਏ ਬਲਾਰ ਨੇ ਯਾਦ ਕੀਤਾ ਸਾਡਾ ਵਾਅਦਾ ਹੋਇਆ ਵਿਆ, ਭਾਈ ਲਾ ਲਓ 5 ਦਿਨ ਤੇਰੇ ਘਰ ਫੇਰ ਲਾਵਾਂਗੇ ਆ ਕੇ। ਮਹਾਰਾਜ ਭਾਈ ਲਾ ਲਓ ਜੀ ਇੰਨੀ ਕਿੰਨੀ ਕਮਾਈ ਸੀ ਤੁਸੀਂ ਉਹਦੇ ਘਰ ਇੱਕ ਮਹੀਨਾ ਲਾਤ, ਬਹੁਤ ਕਮਾਈਆਂ ਦੇ ਮਾਲਕ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਹੇਮੇ ਕੋਲ 5ਵੇਂ ਪਾਤਸ਼ਾਹ ਚਲੇ ਗਏ ਜਾਂ ਟੁੱਟੀ ਹੋਈ ਝੋਂਪੜੀ ਵਿੱਚ ਰਹਿੰਦਾ। ਸਤਿਗੁਰੂ ਮਹਾਰਾਜ ਬੜੇ ਪ੍ਰਸੰਨ ਰਹੇ, ਸਾਰੀ ਰਾਤ ਬਚਨ ਬਿਲਾਸ ਚੱਲਦੇ ਰਹੇ। ਸਵੇਰੇ ਉਹਦਾ ਸੰਸਕਾਰ ਕੀਤਾ, ਸਰੀਰ ਚੜ੍ਹਾਈ ਕਰ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਕੀੜੀ ਤੁਲਨਾ ਹੋਵਨੀ, ਉਹ ਤਾਂ ਕੀੜੀ ਦੇ ਬਰਾਬਰ ਵੀ ਹੈ ਨਹੀਂ ਜਿਨ੍ਹਾਂ ਨੂੰ ਵਿਸ਼ੇ ਵਿਕਾਰ ਲੱਗੇ ਹੋਏ ਨੇ। ਅਤੇ ਜਿਹੜੇ ਬੰਦੇ ਜਿਹੜੀ ਕੀੜੀ ਨਾਮ ਜਪਣ ਵਾਲੀ ਹੈ, ਜੇ ਉਹਦੇ ਮਨ ਚੋਂ ਨਾਮ ਵਿਸਰਦਾ ਨਹੀਂ ਤਾਂ ਉਹ ਕੀੜੀ ਦੇ ਬਰਾਬਰ ਕੋਈ ਰਾਜਾ ਮਹਾਰਾਜਾ ਵੀ ਨਹੀਂ ਬਣ ਸਕਦਾ। ਉਹ ਕੀੜੀ ਪਰਮੇਸ਼ਰ ਨੂੰ ਭਾ ਜਾਂਦੀ ਹੈ, ਬੜੇ ਬੜੇ ਰਾਜੇ ਮਹਾਰਾਜੇ ਪਰਮੇਸ਼ਰ ਨੂੰ ਭਾਉਂਦੇ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਹਰ ਵਕਤ ਅਕਾਲ ਪੁਰਖ ਨੂੰ ਆਪਣੇ ਹਿਰਦੇ 'ਚ ਯਾਦ ਰੱਖੋ, ਚੀਤ ਆਵੇ ਤਾਂ ਮਹਾਂ ਆਨੰਦ, ਚੀਤ ਆਵੇ ਤਾਂ ਸਭ ਦੁੱਖ ਭੰਜ, ਚੀਤ ਆਵੇ ਤਾਂ ਸਰਧਾ ਪੂਰੀ, ਚੀਤ ਆਵੇ ਤਾਂ ਕਬਹਿ ਨਾ ਝੂਰੀ। ਫੇਰ ਨਹੀਂ ਕਦੇ ਝੂਰਦਾ ਇਨਸਾਨ। ਇਸ ਕਰਕੇ ਮਹਾਰਾਜ ਨੇ ਆਪਾਂ ਨੂੰ ਇਹ ਉਪਦੇਸ਼ ਬਖਸ਼ਿਆ ਹੈ। ਹੁਣ 24ਵੀਂ ਪੌੜੀ 'ਚ ਫਰਮਾਉਂਦੇ ਨੇ, ਕਹਿੰਦੇ ਉਸ ਵਾਹਿਗੁਰੂ ਦਾ ਕੋਈ ਅੰਤ ਕਿਸੇ ਤਰੀਕੇ ਨਾਲ ਵੀ ਪੈ ਨਹੀਂ ਸਕਦਾ। ਅੰਤ ਨਾ ਸਿਫਤੀ, ਸਿਫਤੀ ਜੋ ਅਕਾਲ ਪੁਰਖ ਹੈ ਉਹਦਾ ਅੰਤ ਸਿਫਤਾਂ ਕਰਨ ਦੇ ਨਾਲ, ਸਿਫਤਾਂ ਕਰਨ ਵਾਲੇ ਪਾ ਨਹੀਂ ਸਕੇ। ਸਿਫਤੀ ਕੌਣ ਨੇ? ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਵੀ ਅੰਤ ਨਹੀਂ ਪਾ ਸਕਦਾ। ਮੈਂ ਇਹ ਗੱਲ ਨੂੰ ਕਦੇ ਨਹੀਂ ਕਿਹਾ ਕਿ ਬ੍ਰਹਮ ਗਿਆਨੀ ਉਹਦਾ ਅੰਤ ਨਹੀਂ ਪਾ ਸਕਦਾ, ਕਿਉਂਕਿ ਮਹਾਂਪੁਰਸ਼ਾਂ ਨੇ ਟੀਕੇ ਵਿੱਚ ਆਪ ਸਟੀਕ ਵਿੱਚ ਇਹਨੂੰ ਲਿਖਿਆ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ, ਕਹਿੰਦੇ ਬ੍ਰਹਮ ਗਿਆਨੀ ਵੀ ਉਹਦਾ ਅੰਤ ਨਹੀਂ ਪਾ ਸਕਦਾ। ਭਾਵੇਂ ਉਹਨੂੰ ਬ੍ਰਹਮ ਗਿਆਨ ਹੋ ਜਾਂਦਾ ਪਰ ਕਿਉਂ ਨਹੀਂ ਪਾ ਸਕਦਾ ਜੀ? ਕਹਿੰਦੇ ਕਿਉਂਕਿ ਉਹ ਬ੍ਰਹਮ ਗਿਆਨੀ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਜਦੋਂ ਉਹਦਾ ਹੀ ਰੂਪ ਬਣ ਜਾਂਦਾ, ਇਸ ਕਰਕੇ ਉਹਦਾ ਅੰਤ ਨਹੀਂ ਪਾ ਸਕਦਾ, ਕਿਉਂਕਿ ਉਹਦਾ ਹੀ ਰੂਪ ਹੋ ਜਾਂਦਾ ਨਾ। ਹੁਣ ਕਿਹਦਾ ਅੰਤ ਪਾਉਣ ਜਾਣਾ? ਅੰਤ ਉਦੋਂ ਤੱਕ ਪਾਉਂਦਾ ਬੰਦਾ ਜਦੋਂ ਤੱਕ ਉਹਨੂੰ ਦੂਜਾ ਸਮਝਦਾ, ਜਦੋਂ ਆਪਣੇ ਆਪ ਨੂੰ ਉਹਦੇ ਤੋਂ ਵੱਖਰਾ ਸਮਝਦਾ, ਜਦੋਂ ਉਹਦੇ ਵਿੱਚ ਹੀ ਲੀਨ ਹੋ ਗਿਆ, ਹੁਣ ਕਿਹਦਾ ਅੰਤ ਪਾਉਣਾ, ਉਹਦਾ ਹੀ ਰੂਪ ਹੋ ਗਿਆ। ਇਸ ਕਰਕੇ ਨਾ ਤਾਂ ਸਿਫਤ ਕਰਨ ਵਾਲਿਆਂ ਦਾ ਅੰਤ ਹੈ, ਉਹਨਾਂ ਦਾ ਵੀ ਅੰਤ ਨਹੀਂ, ਪਰਮਾਤਮਾ ਦਾ ਵੀ ਕੋਈ ਅੰਤ ਨਹੀਂ ਹੈ। ਕਹਿਣ ਦਾ ਅੰਤ, ਜੇ ਕਹੀਏ ਵੀ ਕਹਿਣ ਨਾਲ ਕੋਈ ਅੰਤ ਆ ਜਾਵੇਗਾ ਵਾਹਿਗੁਰੂ ਅਕਾਲ ਪੁਰਖ ਦਾ, ਕਹਿੰਦਿਆਂ ਕਹਿੰਦਿਆਂ ਮੂੰਹ ਘਸ ਜਾਂਦੇ ਨੇ, ਮੁੱਖ ਦੰਤ ਰਸਨ ਸਗਲ ਘਸ ਜਾਵਤ, ਪਰ ਫਿਰ ਵੀ ਵਾਹਿਗੁਰੂ ਦਾ ਅੰਤ ਤਾਂ ਕੋਈ ਨਹੀਂ ਪਾ ਸਕਿਆ। ਸਹਸ ਅਠਾਰਾ ਕਹਿਣ ਕਿਤੇਬਾ ਅਸਲੋ ਇੱਕ ਧਾਤ, ਕਹਿਣ ਨਾਲ ਤਾਂ ਕੋਈ ਅੰਤ ਨਹੀਂ ਪਾ ਸਕਿਆ। ਮਹਾਰਾਜ ਕਹਿੰਦੇ ਬੜੇ ਬੜਿਆਂ ਨੇ ਕਿਹਾ, ਕਾਰਕ ਵਰਗੇ ਮਹਾਂਪੁਰਸ਼ ਜਿਹੜੇ ਵਿਆਸ ਜੀ ਵਰਗੇ ਕਾਰਕ ਰਹੇ, ਇਹਨਾਂ ਚਿਰ ਉਹਨਾਂ ਨੇ ਕਿਹਾ, ਦੇਵਤਿਆਂ ਨੇ ਕਿਹਾ, ਸਿੱਧਾਂ ਨੇ ਕਿਹਾ, ਕਹਿਣ ਨਾਲ ਕਦੇ ਵਾਹਿਗੁਰੂ ਦਾ ਅੰਤ ਨਹੀਂ ਆ ਸਕਦਾ। ਜੇ ਕੋਈ ਇਹ ਕਹੇ ਕਿ ਮੈਂ ਕਹਿ ਦਿੱਤਾ ਹੁਣ ਬਸ ਇਦੂ ਅੱਗੇ ਨਹੀਂ, ਤਾਂ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਦਾ ਅੰਤ ਅੱਜ ਤੱਕ ਪਾਇਆ ਹੀ ਨਹੀਂ ਗਿਆ ਕਿਸੇ ਤੋਂ, ਅੰਤ ਨਾ ਕਰਨਾ। ਉਹਦੇ ਜਿਹੜੇ ਕਰਤੱਵ ਨੇ ਅਕਾਲ ਪੁਰਖ ਦੇ, ਉਹਨਾਂ ਦੇ ਕਰਨਿਆਂ ਦਾ ਅੰਤ ਵੀ ਨਹੀਂ ਪਾ ਸਕਦੇ। ਜਿਹੜੇ ਉਹਨੇ ਕਰਤੱਵ ਕੀਤੇ ਨੇ, ਅੱਜ ਤੱਕ ਕੌਤਕ ਕੀਤੇ ਨੇ, ਜਿਹੜੇ ਉਹ ਕੌਤਕ ਕਰ ਰਹੇ ਨੇ, ਗੁਪਤ ਕੌਤਕ, ਦਿਸਣ ਵਾਲੇ ਕੌਤਕ, ਕਿਵੇਂ ਆਪਾਂ ਨੂੰ ਰੋਜੀ ਰੋਟੀ ਭੇਜ ਦਿੰਦੇ ਨੇ, ਇਹੀ ਤਾਂ ਉਹਦੇ ਕਰਨੇ ਨੇ। ਕਿਵੇਂ ਅੰਦਰ ਰੋਟੀ ਆਪਾਂ ਸਿਰਫ ਖਾਣੀ ਹੈ, ਅੰਦਰਲੀ ਕਿਰਿਆ ਦਾ ਗਿਆਨ ਨਹੀਂ ਆਪਾਂ ਨੂੰ। ਉਹ ਠੀਕ ਹੈ ਵੀ ਸਾਰੇ ਕਹਿੰਦੇ ਅੰਦਰ ਰੋਟੀ ਜਾ ਕੇ ਹਜ਼ਮ ਹੋ ਗਈ, ਪਰ ਹਜ਼ਮ ਕਿਹਨੇ ਕੀਤੀ ਰੋਟੀ? ਹਜ਼ਮ ਤਾਂ ਸਿਰਫ ਰੋਟੀ ਵਾਹਿਗੁਰੂ ਅਕਾਲ ਪੁਰਖ ਹੀ ਕਰਦੇ ਨੇ, ਉਹਨਾਂ ਦੀ ਅੰਦਰ ਜੋਤ ਹੀ ਰੋਟੀ ਹਜ਼ਮ ਕਰਦੀ ਹੈ। ਇਹ ਠੀਕ ਹੈ ਸਾਇੰਸਦਾਨ ਕਹਿੰਦੇ ਨੇ ਕਿ ਅੰਦਰ ਜਾ ਕੇ ਫਿਰ ਉਸੇ ਰੋਟੀ ਦਾ ਖੂਨ ਬਣ ਜਾਂਦਾ, ਆਪੇ ਬਣ ਜਾਂਦਾ ਖੂਨ, ਉਸ ਜੋਤ ਨੇ ਬਣਾਉਣਾ। ਸਾਰੀ ਕਿਰਿਆ ਵਾਹਿਗੁਰੂ ਕਰਦਾ, ਗੁਪਤ ਪ੍ਰਗਟ ਜਿੰਨੀ ਕਿਰਿਆ ਕਰਨਾ ਤੋਂ ਭਾਵ ਕਰਤੱਵ ਉਹਦੇ ਜਿੰਨੇ ਨੇ, ਉਹ ਅਕਾਲ ਪੁਰਖ ਕਰਨਾ ਜਿਹੜੀ ਕਿਰਪਾ ਕਰਦਾ ਕਰਨਾ, ਜਿਹੜੀ ਸੰਸਾਰ ਨੂੰ ਬਣਾਉਣਾ, ਇਹ ਸਾਰਾ ਕੁਝ ਅਕਾਲ ਪੁਰਖ ਨੇ ਕੀਤਾ, ਪਰ ਇਹਦਾ ਕੋਈ ਅੰਤ ਨਹੀਂ। ਦੇਣ ਦਾ ਅੰਤ, ਜਿੰਨੀਆਂ ਉਹਨੇ ਦਾਤਾਂ ਦਿੱਤੀਆਂ ਨੇ ਉਹਨਾਂ ਦਾ ਵੀ ਕੋਈ ਅੰਤ ਨਹੀਂ। ਅੱਖਾਂ, ਹੱਥ, ਪੈਰ, ਨੱਕ, ਕੰਨ, ਸਧਾਰਨ ਤੌਰ 'ਤੇ ਜਿਹੜੀਆਂ ਸਰੀਰਕ ਦਾਤਾਂ, ਸਰੀਰ ਸਾਰਾ, ਧਰਤੀ, ਫਿਰ ਪੰਜੇ ਤੱਤ, ਦਿਨ ਅਤੇ ਰਾਤ ਬਣਾਏ ਨੇ ਸਾਡੇ ਵਾਸਤੇ, ਫਿਰ ਖਾਣ ਪੀਣ ਦੇ ਜਿੰਨੇ ਸਾਧਨ ਕੀਤੇ ਨੇ, ਫਿਰ ਕੱਪੜਿਆਂ ਲੀੜਿਆਂ ਦੇ ਮਕਾਨਾਂ ਦੇ ਸਾਧਨ ਕਰ ਦਿੱਤੇ ਨੇ, ਜਿੰਨਾ ਕੁਝ ਉਸ ਵਾਹਿਗੁਰੂ ਨੇ ਦਿੱਤਾ ਹੈ, ਫਿਰ ਗੁਰੂ ਨਾਨਕ ਦੇਵ ਰੂਪ ਹੋ ਕੇ ਗੁਰਬਾਣੀ, ਅੰਮ੍ਰਿਤ ਦੀ ਦਾਤ, ਫਿਰ ਖੰਡੇ ਬਾਟੇ ਦਾ ਅੰਮ੍ਰਿਤ, ਰਹਿਤ ਮਰਿਆਦਾ, ਸਤ ਸੰਤੋਖ, ਦਇਆ, ਧਰਮ, ਵਿਚਾਰ, ਜਿੰਨਾ ਕੁਝ ਗੁਰੂ ਨਾਨਕ ਦੇਵ ਜੀ ਨੇ ਫਿਰ ਦਿੱਤਾ ਆਪਾਂ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਨੇ, ਉਹਦੇ ਦੇਣਿਆਂ ਦਾ ਕਿਤੇ ਅੰਤ ਆਉਂਦਾ? ਇੰਨਾ ਕੁਛ ਦੇਤਾ, ਇੰਨਾ ਕੁਛ ਦੇਤਾ ਆਪਾਂ ਨੂੰ, ਪਰ ਫਿਰ ਵੀ ਧੰਨ ਹੈ ਮਨੁੱਖ ਕਹਿੰਦਾ ਰੱਬ ਨੇ ਮੈਨੂੰ ਦਿੱਤਾ ਹੀ ਕੁਛ ਨਹੀਂ। ਕਮਾਲ ਦੀ ਗੱਲ, ਤੈਨੂੰ ਇੰਨਾ। ਮਹਾਰਾਜ ਕਹਿੰਦੇ ਇਹ, ਮਹਾਰਾਜ ਨੂੰ ਜੇ ਕਿਤੇ ਪੁੱਛੀਏ ਮਹਾਰਾਜ ਇਹਨੂੰ ਇਹ ਰੱਜਦਾ ਹੀ ਨਹੀਂ ਇਹਨੂੰ, ਮਹਾਰਾਜ ਕਹਿੰਦੇ ਜੇ ਮੈਂ ਇਹਨੂੰ 10 ਗੁਣਾ ਵੀ ਇੱਥੋਂ ਇਹਦੇ ਨਾਲੋਂ ਹੋਰ ਦੇ ਦਿਆਂ ਨਾ ਸਮਾਨ, ਇਹ ਮਨੁੱਖ ਇੰਨਾ ਕਿਰਤ ਘਾਣਾ ਤਾਂ ਵੀ ਕਹੋ ਮੈਨੂੰ ਰੱਬ ਨੇ ਨਹੀਂ ਕੁਛ ਦਿੱਤਾ। ਫਿਰ ਕਹਿੰਦੇ 100 ਗੁਣਾ ਲੈ ਲੈ, 100 ਗੁਣਾ ਲੈ ਕੇ ਵੀ ਕਹੋ ਮੈਨੂੰ ਦਿੱਤਾ ਹੀ ਕੁਛ ਨਹੀਂ ਵਾਹਿਗੁਰੂ ਨੇ। ਕਹਿੰਦੇ ਇਹਨੇ ਤਾਂ ਇਹ ਕਹੀ ਜਾਣਾ, ਪਰ ਅਸੀਂ ਕਹਿੰਦੇ ਉਸ ਵਾਹਿਗੁਰੂ ਦੇ ਦੇਣੇ ਦਾ ਕੋਈ ਅੰਤ ਹੀ ਨਹੀਂ ਇੰਨਾ। ਮਹਾਰਾਜ ਕਹਿੰਦੇ ਮੈਂ ਇਸ ਮਨੁੱਖ ਦੀ ਫਿਤਰਤ ਨੂੰ ਦੇਖਦਿਆਂ ਹੋਇਆਂ ਆਪਣੇ ਚਾਰੇ ਸਾਹਿਬਜ਼ਾਦੇ ਹੀ ਵਾਰ 'ਤੇ 22 ਸ਼ਹੀਦੀਆਂ ਵੀ ਦੇ ਦਿੱਤੀਆਂ, ਗੁਰੂ ਤੇਗ ਬਹਾਦਰ ਸਾਹਿਬ ਵੀ ਸ਼ਹੀਦ ਕਰ ਦਿੱਤੇ, ਸਾਰਾ ਕੁਝ ਦੇਤਾ, ਮੈਂ ਆਪਣਾ ਸਰਬੰਸ ਦਾਨ ਕਰ ਦਿੱਤਾ ਇਹਨੂੰ, ਮੈਂ ਆਪਣੇ ਚਾਰੇ ਯੁੱਗਾਂ ਦੀ ਤਪੱਸਿਆ ਵੀ ਖਾਲਸੇ ਨੂੰ ਦੇ ਦਿੱਤੀ, ਪਰ ਇਹ ਖਾਲਸਾ ਕਹਿੰਦਾ ਹਲੇ ਮੈਨੂੰ ਮਿਲਿਆ ਹੀ ਕੁਛ ਨਹੀਂ। ਹਲੇ ਕੁਛ ਨਹੀਂ ਮਿਲਿਆ ਤੈਨੂੰ? ਜਾਂ ਜੰਗਲਾਂ 'ਚ ਰੁਲਦਾ ਫਿਰਦਾ ਸੀ, ਜਾਂ ਤੇਰੇ ਕੋਲ ਮਕਾਨ ਨਹੀਂ ਸੀ, ਜਾਂ ਤੇਰੇ ਕੋਲ ਦੁਕਾਨ ਨਹੀਂ ਸੀ, ਖਾਣ ਨੂੰ ਤੇਰੇ ਕੋਲ ਰੋਟੀ ਨਹੀਂ ਸੀ, ਘੋੜਿਆਂ ਦੀਆਂ ਕਾਠੀਆਂ 'ਤੇ ਸੌਂਦਾ ਸੀ, ਮੱਛਰ ਬੜਬੜ ਖਾ ਜਾਂਦਾ ਸੀ, ਕਈ ਦਿਨ ਤਾਂ ਭੁੱਖਾ ਮਰਦਾ ਸੀ, ਜਾਂ ਚੰਗਾ ਸੀ ਤੂੰ? ਜਦ ਹੁਣ ਤੇਰੇ ਕੋਲ ਸਾਰੇ ਸਾਧਨ ਹੋ ਗਏ ਨੇ, ਇੰਨਾ ਸੁਖੀ ਹੋ ਗਿਆ, ਹੁਣ ਤੂੰ ਕਹਿੰਦਾ ਮਹਾਰਾਜ ਨੇ ਦਿੱਤਾ ਹੀ ਕੁਛ ਨਹੀਂ? ਇੰਨਾ ਕੁਛ ਲੈ ਕੇ ਵੀ ਕਿਰਤ ਘਣ ਕਹਿੰਦਾ ਮੈਨੂੰ ਮਹਾਰਾਜ ਨੇ ਕੁਛ ਨਹੀਂ ਦਿੱਤਾ। ਮਹਾਰਾਜ ਕਹਿੰਦੇ ਇਹਨੂੰ ਮੈਂ ਨਹੀਂ ਰਜਾ ਸਕਦਾ। ਮਹਾਰਾਜ ਇਹਨੂੰ ਕੌਣ ਰਜਾਊਗਾ ਫਿਰ? ਸਤਿਗੁਰੂ ਕਹਿੰਦੇ ਨਾਮ ਰਜਾਵੇਗਾ ਇਹਨਾਂ ਨੂੰ। ਜਿਨ੍ਹਾਂ ਬੰਦਿਆਂ ਨੇ ਨਾਮ ਜਪਿਆ ਉਹੀ ਰੱਜ ਸਕਦੇ ਨੇ। ਪਦਾਰਥਾਂ ਨਾਲ ਕਦੇ ਕੋਈ ਰੱਜਿਆ? ਕਦੇ ਅੱਗ ਵੀ ਰੱਜੀ ਲੱਕੜਾਂ ਨਾਲ, ਉਹ ਤਾਂ ਜਿੰਨੀਆਂ ਲੱਕੜਾਂ ਪਾਈ ਜਾਓ ਉਨੀਆਂ ਲੱਕੜਾਂ ਖਾ ਜਾਂਦੀਆਂ। ਇਸ ਤਰ੍ਹਾਂ ਇਨਸਾਨ ਦਾ ਮੂੰਹ ਕਦੇ ਭਰਿਆ ਨਹੀਂ, ਕਿਉਂਕਿ ਜਿਹੜਾ ਆਪਣਾ ਮੂੰਹ ਹੈ ਇਹ ਕਦੇ ਰੱਜਦਾ ਨਹੀਂ, ਅੱਖਾਂ ਰੱਜਦੀਆਂ ਨਹੀਂ, ਅੱਖੀਂ ਦੇਖਣ ਰੱਜੀਆਂ ਬਹੁ ਰੰਗ ਤਮਾਸ਼ੇ, ਕੰਨ ਕਦੇ ਰੱਜਦੇ ਨਹੀਂ। ਮਹਾਰਾਜ ਕਹਿੰਦੇ ਦੇਖੋ ਮਰਦੇ ਦਮ ਤੱਕ ਬੰਦਾ ਰੱਜਦਾ ਨਹੀਂ, ਲੋਚਨ ਕਛੂ ਨਾ ਸੁੱਝੈ, ਅੱਖਾਂ ਤੋਂ ਕੁਛ ਨਹੀਂ ਦਿਖਦਾ, ਤਾਂ ਵੀ ਲਾਲਚ ਕਰੈ ਜੀਵਨ ਪਦ ਕਾਰਨ। ਫਿਰ ਵੀ ਕਹਿੰਦਾ ਕਿਤੇ ਹੋਰ ਜਿਉਂਦਾ ਰਹਿ ਜਾਵਾਂ, ਕਿਤੇ ਹੋਰ ਖਾ ਲਵਾਂ, ਕਿਤੇ ਹੋਰ ਖਾ ਲਵਾਂ, ਕਿਤੇ ਹੋਰ ਪਹਿਨ ਲਵਾਂ, ਕਿਤੇ ਹੋਰ ਸੁਣ ਲਵਾਂ, ਹੋਰ ਕੁਝ ਦੇਖ ਲਵਾਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਰੱਜਣਾ ਨਹੀਂ ਕਦੇ ਵੀ ਇਹਨੇ ਬੰਦੇ ਨੇ, ਵਾਹਿਗੁਰੂ ਨੇ ਦਾਤਾਂ ਦੇਈ ਜਾਣੀਆਂ, ਇਹਨੇ ਰੱਜਣਾ ਨਹੀਂ। ਪਰ ਮਹਾਰਾਜ ਕਹਿੰਦੇ ਰੱਜਣਾ ਤਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਬਿਨਾਂ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੇ ਪ੍ਰਾਪਤ ਹੋਏ। ਇਹ ਤਾਂ ਨਾਮ ਨਾਲ ਹੀ ਰੱਜਣਾ ਹੁੰਦਾ ਹੈ, ਬੰਦੇ ਨੇ ਆਪਣੇ ਆਪ ਤੇ ਆਪ ਕੰਟਰੋਲ ਕਰਨਾ ਹੁੰਦਾ। ਇਹ ਨਹੀਂ ਕਿ ਚੀਜ਼ਾਂ ਨੇ ਤੁਹਾਡੇ ਤੇ ਕਾਬੂ ਪਾਉਣਾ, ਤੁਸੀਂ ਚੀਜ਼ਾਂ ਤੇ ਕਾਬੂ ਪਾਉਣਾ, ਆਪਣੀ ਭੁੱਖ ਤੇ ਕੰਟਰੋਲ ਤੁਸੀਂ ਕਰਨਾ, ਨੀਂਦ ਤੇ ਕੰਟਰੋਲ ਆਪ ਕਰਨਾ ਪੈਂਦਾ, ਅੱਖਾਂ ਤੇ ਕਾਬੂ ਆਪ ਪਾਉਣਾ, ਕੰਨਾਂ ਤੇ ਕਾਬੂ ਪਾਉਣਾ, ਸਾਰਾ ਨਾਮ ਦੇ ਆਸਰੇ। ਨਾਮ ਤੋਂ ਬਿਨਾਂ ਤਾਂ ਆਪਾਂ ਕਾਬੂ ਪਾ ਵੀ ਨਹੀਂ ਸਕਦੇ ਇਹਨਾਂ ਤੇ, ਅੰਤ ਨਾ ਵੇਖਣ ਸੁਣਨ ਨਾ ਅੰਤ। ਮਹਾਰਾਜ ਕਹਿੰਦੇ ਨਾ ਤਾਂ ਵੇਖਣ ਕਰਕੇ ਹੀ ਉਹਦਾ ਅੰਤ ਆਉਂਦਾ। ਦੇਖੀ ਜਾਓ ਦੁਨੀਆ, ਬੰਦਾ ਕਹਿੰਦਾ ਮੈਂ ਬੜਾ ਘੁੰਮਣਾ, ਘੁੰਮ ਲੈ, ਸਾਰਿਆਂ ਦੇਸ਼ਾਂ 'ਚ ਘੁੰਮਿਆ ਆ, ਹੁਣ ਰੱਜ ਗਿਆ। ਕਹਿੰਦਾ ਨਹੀਂ, ਹੁਣ ਚੰਦਰਮਾ 'ਤੇ ਜਾਣਾ। ਫਿਰ ਚੰਦਰਮਾ 'ਤੇ ਰੌਕਟ ਲੈ ਕੇ ਚਲੇ ਗਏ, ਮੰਗਲ ਤਾਰੇ 'ਤੇ ਜਾਣਾ, ਪਤਾ ਨਹੀਂ ਕਿੱਥੇ ਜਾਣਾ। ਮਹਾਰਾਜ ਕਹਿੰਦੇ ਭਾਈ ਇਉਂ ਅਕਾਲ ਪੁਰਖ ਦਾ ਅੰਤ ਨਹੀਂ ਆਉਂਦਾ ਵੇਖਣ ਦੇ ਨਾਲ, ਉਹਦੇ ਦੇਣੇ ਦਾ ਅੰਤ ਨਹੀਂ, ਉਹਦੇ ਕਰਤੱਬਾਂ ਦਾ ਅੰਤ ਨਹੀਂ, ਉਹਦੇ ਸੁਣਨ ਨਾ ਅੰਤ, ਸੁਣਨ ਨਾਲ ਵੀ ਅੰਤ ਨਹੀਂ ਆਉਂਦਾ। ਦੋ ਨਾਣੇ ਨੇ ਸੁਣਨ ਕਰਕੇ ਵੀ ਅੰਤ ਨਹੀਂ ਆਉਂਦਾ। ਅਕਾਲ ਪੁਰਖ ਵਾਹਿਗੁਰੂ ਦਾ ਜੇ ਆਪਾਂ ਕਹੀਏ, ਚਲੋ ਵੇਖਣ ਨਾਲ ਨਹੀਂ ਅੰਤ ਆਉਂਦਾ, ਸੁਣਨ ਨਾਲ ਅੰਤ ਆ ਸਕਦਾ ਹੋਵੇਗਾ। ਮਹਾਰਾਜ ਕਹਿੰਦੇ ਕਿੰਨਾ ਕੁ ਸੁਣੀ ਜਾਓਗੇ, ਕਦ ਤੱਕ ਸੁਣੀ ਜਾਓਗੇ, ਕਦ ਤੱਕ ਉਹਦਾ ਅੰਤ ਪਾਓਗੇ। ਸੁਣਨ ਵਿੱਚ ਕਦੇ ਅੰਤ ਆਇਆ? ਜੀ ਤਾਂ ਨੌ ਹੀ ਬੇਅੰਤ ਹੈ, ਕਿਉਂ ਜਿੱਦ ਕਰਦੇ ਹੋ? ਸਿੱਧਾਂ ਨੂੰ ਮਹਾਰਾਜ ਕਹਿੰਦੇ ਕਿਉਂ ਜਿੱਦ ਕਰਦੇ ਹੋ? ਜੀ ਤਾਂ ਨੌ ਹੀ ਬੇਅੰਤ ਹੈ, ਸਮਰੱਥ ਨਾਲ ਟੱਕਰ ਨਹੀਂ ਲਈ ਜੀ। ਅੰਤ ਨਾ ਜਾਪੈ ਕਿਆ ਮਨ ਮੰਤ, ਮੰਤ ਹੁੰਦੀ ਸਲਾਹ, ਮੰਤਰ, ਆਪਸ ਵਿੱਚ ਬੈਠ ਕੇ ਮੰਤਰ ਮੰਤਰਣਾ ਕਰਨੀ, ਮੰਤ ਕਰਨਾ, ਇਹ ਸਲਾਹ ਨੂੰ ਕਹਿੰਦੇ ਨੇ। ਵਾਹਿਗੁਰੂ ਦੇ ਮਨ ਦੇ ਅੰਦਰ ਕੀ ਹੈ ਇਸ ਵਕਤ, ਕੀ ਹੈ ਵਾਹਿਗੁਰੂ ਦੇ ਮਨ 'ਚ ਵਿਚਾਰ, ਇਸ ਨੂੰ ਕੋਈ ਨਹੀਂ ਦੱਸ ਸਕਿਆ ਅਜੇ ਤੱਕ। ਅੰਤ ਨਾ ਜਾਪਿਆ ਕਿਆ ਮਨ ਮੰਤ, ਉਹਦੇ ਮਨ ਦੇ ਅੰਦਰ ਕੀ ਸਲਾਹ ਹੈ, ਅੱਜ ਉਹਨੇ ਕੀ ਕਰਨਾ, ਕੱਲ ਕੀ ਕਰਨਾ, ਇਹ ਕੋਈ ਨਹੀਂ ਜਾਣ ਸਕਦਾ। ਬੜੇ ਬੜੇ ਅੰਤਰਜਾਮੀ ਵੀ ਕਈ ਵਾਰੀ ਟੱਪਲਾ ਖਵਾਉਂਦੇ ਮਹਾਰਾਜ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੂੰ ਮੈਂ ਕਿਹਾ ਕੋਈ 1980-81 ਦੀ ਗੱਲ ਹੋਣੀ, ਮੈਂ ਕੋਈ ਗੱਲ ਸੁਣਾਓ ਮਹਾਰਾਜ ਜੀ ਇਹੀ ਜੀ ਆਉਣ ਵਾਲੇ ਸਮੇਂ ਦੀ। ਕਹਿੰਦੇ ਸੁਣ ਲੈ ਆਉਣ ਵਾਲੇ ਸਮੇਂ ਦੀ ਗੱਲ। ਕਹਿੰਦੇ ਮੈਂ ਜਦੋਂ ਮੇਰੀ ਥੋੜ੍ਹੀ ਜਿਹੀ ਅਵਸਥਾ ਖੁੱਲ੍ਹੀ, ਮੈਨੂੰ ਅੰਤਰਜਾਮ ਤਾਂ ਹੋ ਗਈ ਨਾ, ਕਹਿੰਦੇ ਕੋਈ ਮਿੱਤਰ ਸੀ ਮੇਰਾ, ਕਹਿੰਦੇ ਕੋਈ ਆਉਣ ਵਾਲੀ ਗੱਲ ਸੁਣਾਓ। ਕਹਿੰਦੇ ਮੈਂ ਰਾਤ ਨੂੰ ਬੈਠਿਆ, ਧਿਆਨ ਲਿਆ, ਦੇਖਿਆ 47 ਵਿੱਚ ਬੜੀ ਘਟਾ ਬੜੀ ਦਿਖੀ ਮੈਨੂੰ। ਕਹਿੰਦੇ ਉਹ ਸੀ 1946 ਵਿੱਚ, 1946 ਵਿੱਚ ਮੈਨੂੰ ਸਾਰੀ ਨਜ਼ਰ ਆ ਗਈ ਵੀ ਬੜਾ ਘਮਸਾਣ ਪੈਣਾ। ਕਹਿੰਦੇ ਮੈਂ ਸਵੇਰੇ ਉਹਨੂੰ ਦੱਸਿਆ ਵੀ 1946 'ਚ ਕਾਫੀ ਗੜਬੜ ਹੋਣੀ। 46 ਆ ਗਿਆ, ਕਹਿੰਦੇ 46 ਸਾਰਾ ਹੀ ਲੰਘ ਗਿਆ, ਕੁਛ ਵੀ ਨਾ ਹੋਇਆ। ਪਰ ਕਲਕੱਤੇ ਬੰਗਾਲ ਵਾਲੇ ਇੱਧਰ ਘੜਾ ਬੜੀ ਹੁੰਦੀ ਰਹੀ ਸਾਰੇ, ਫਿਰ ਪੰਜਾਬ 'ਚ ਕੁਛ ਵੀ ਨਾ ਹੋਇਆ। ਕਹਿੰਦੇ ਉਹ ਬੰਦਾ ਮੈਨੂੰ ਮਖੌਲ ਕਰਨ ਲੱਗ ਪਿਆ, ਕਹਿੰਦਾ ਵੱਡਾ ਆਇਆ ਅੰਤਰਜਾਮੀ ਹੈ, ਕਿਸੇ ਗੱਲ ਦਾ ਪਤਾ ਨਹੀਂ। ਕਹਿੰਦੇ ਮੈਂ ਅੱਖਾਂ ਵੀ ਦਿਖਿਆ ਤਾਂ ਮੈਨੂੰ ਐਂ ਹੀ ਆ, ਇਹ ਰੁਕਾਵਟ ਕਿੱਥੇ ਖੜੀ ਹੋ ਗਈ? ਕਹਿੰਦੇ ਮੈਂ ਦੁਬਾਰਾ ਫਿਰ ਸਮਾਧੀ ਲਾ ਕੇ ਬੈਠਾ, ਜਦ ਸਮਾਧੀ 'ਚ ਦੇਖਿਆ ਤਾਂ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮੇਰੇ ਸਾਹਮਣੇ ਆ ਗਏ। ਉਹਨਾਂ ਨੇ ਅਰਦਾਸ ਕਰਤੀ ਮਹਾਰਾਜ ਦੇ ਅੱਗੇ ਵੀ ਜਦ ਤੱਕ ਮੈਂ ਸਰੀਰ ਨਾ ਛੱਡਾਂ ਉਦੋਂ ਤੱਕ ਇਹ ਕਟਾ ਬੜੀ ਨਾ ਹੋਵੇ, ਕਿਉਂਕਿ ਮੇਰੇ ਕੋਲੋਂ ਦੇਖੀ ਨਹੀਂ ਜਾਣੀ ਹੈ। ਮਹਾਂਪੁਰਸ਼ ਬਹੁਤ ਹੀ ਕੋਮਲ ਦਿਲ ਦੇ ਹੁੰਦੇ ਨੇ, ਉਹ ਇਹ ਚੀਜ਼ਾਂ ਦੇਖ ਨਹੀਂ ਸਕਦੇ ਹੁੰਦੇ। ਕਹਿੰਦੇ ਤਾਂ ਮੈਨੂੰ ਸਮਝ ਲੱਗੀ ਵੀ ਇਹ 47 ਜਾ ਕੇ ਹੋਇਆ ਇੱਥੇ, ਤਾਂਹੀਓ ਤਾਂ 46 ਚ ਨਹੀਂ ਹੋਇਆ, ਨਹੀਂ ਤਾਂ 46 ਚ ਲਿਖਿਆ ਹੋਇਆ ਸੀ ਪਰਮਾਤਮਾ ਨੇ। ਇਸ ਕਰਕੇ ਜੇ ਆਪਾਂ ਅੰਤਰਜਾਮਤਾ ਨਾਲ ਵੀ ਕੁਛ ਦੇਖ ਲਈਏ ਨਾ ਵੀ ਆਹ ਫਲਾਨੀ ਗੱਲ ਫਲਾਨੇ ਟਾਈਮ ਤੇ ਹੋਣੀ ਆ, ਕਈ ਮਹਾਤਮਾ ਇਹ ਜੀ ਅਰਦਾਸ ਕਰਦੇ ਉਹ ਪਲਟਾ ਦਿੰਦੇ ਸਾਰਾ ਕੁਛ, ਫਿਰ ਬੰਦਾ ਝਾਕਦਾ ਰਹਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਉਸ ਦੇ ਅੰਤ ਪਾਉਣ ਤੱਕ ਨਾ ਜਾਓ, ਵਾਹਿਗੁਰੂ ਦਾ ਕੋਈ ਅੰਤ ਪਾ ਹੀ ਨਹੀਂ ਸਕਦਾ। ਨਾਲੇ ਇਹ ਤਾਂ ਵਾਹਿਗੁਰੂ ਦੀ ਵਿਰੋਧ ਤਾਂ ਕਰਨ ਲੱਗ ਪਿਆ ਆਪਾਂ, ਆਪਾਂ ਕਿਉਂ ਅੰਤ ਪਾਉਣਾ ਹੈ, ਕਿਉਂ ਮਾੜੀ ਗੱਲ। ਵਾਹਿਗੁਰੂ ਨੇ ਤਰਬੂਜ ਗੋਲ ਬਣਾਏ ਨੇ, ਠੀਕ ਬਣਾਏ ਨੇ, ਪਰ ਜਪਾਨ ਵਾਲਿਆਂ ਨੇ ਉਹ ਚੌਰਸ ਬਣਾ ਤੇ, ਇਹ ਵਾਹਿਗੁਰੂ ਦਾ ਹੁਣ ਮੁਕਾਬਲਾ ਸ਼ੁਰੂ ਹੋ ਗਿਆ। ਐਸੇ ਗੱਲੋਂ ਆ ਕੇ ਕੰਮ ਖਰਾਬ ਹੁੰਦਾ। ਜਦੋਂ ਮਨੁੱਖ ਵਾਹਿਗੁਰੂ ਦੀ ਬਰਾਬਰਤਾ ਕਰਨ ਲੱਗ ਜਾਏ, ਵਾਹਿਗੁਰੂ ਨੂੰ ਇਹ ਕਹੇ ਵੀ ਤੂੰ ਗੋਲ ਤਰਬੂਜ ਠੀਕ ਨਹੀਂ ਬਣਾਏ, ਚੌਰਸ ਬਣਾ ਕੇ ਮੈਂ ਠੀਕ ਕੀਤਾ, ਤਾਂ ਆਪਾਂ ਕੁਦਰਤ ਦੇ ਕਾਨੂੰਨ ਦੇ ਖਿਲਾਫ ਚਲੇ ਜਾਂਦੇ ਹਾਂ। ਜਦੋਂ ਆਪਾਂ ਕੁਦਰਤ ਦੇ ਕਾਨੂੰਨਾਂ ਦੇ ਉਲਟ ਚੱਲਦੇ ਹਾਂ ਤਾਂ ਉਦੋਂ ਆਪਣਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਵੱਡਿਆਂ ਦੀ ਰੀਸ ਨਹੀਂ ਕਰੀਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਤ ਨਾ ਜਾਪੈ ਕੀਤਾ ਆਕਾਰ। ਜਿਹੜਾ ਆਕਾਰ ਬਣਾਇਆ ਪਰਮੇਸ਼ਰ ਨੇ ਖੰਡਾਂ ਬ੍ਰਹਿਮੰਡਾਂ ਦਾ, ਇਹਦਾ ਕੋਈ ਅੰਤ ਜਾਪੈ ਤੋਂ ਭਾਵ ਜਾਣਿਆ ਜਾਂਦਾ? ਕੋਈ ਅੰਤ ਨਹੀਂ, ਕੋਈ ਅੰਤ ਨਹੀਂ ਹੈ। ਹਾਲੇ ਤਾਂ ਥੋੜੇ ਦਿਖਾਏ ਨੇ ਮਹਾਰਾਜ ਨੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਇਹ ਤਾਂ ਮਹਾਰਾਜ ਕਹਿੰਦੇ ਮੈਂ ਜ਼ਿਆਦਾ ਵੀ ਕਹਿ ਸਕਦਾ, ਕਿਉਂਕਿ ਜਦੋਂ ਆਪਾਂ ਲੱਖਾਂ ਆਕਾਸ਼ ਤੇ ਲੱਖਾਂ ਪਤਾਲਾਂ ਨੂੰ ਲੱਭਣ ਜਾਵਾਂਗੇ, ਉਸ ਤੋਂ ਅੱਗੇ ਹੋਰ ਪਏ ਨੇ ਲੱਖਾਂ ਆਕਾਸ਼, ਫਿਰ ਹੋਰ ਪਏ ਨੇ ਲੱਖਾਂ ਆਕਾਸ਼। ਇੱਥੇ ਕਿਤੇ ਇੰਨਾ ਇੱਥੇ ਇਹ ਗਿਣਤੀ ਤਾਂ ਨਹੀਂ ਲਿਖੀ ਹੋਈ ਕਿ ਸਿਰਫ ਲੱਖ ਆਕਾਸ਼ ਤੇ ਲੱਖ ਪਤਾਲ ਹੈ, ਨਹੀਂ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਲੱਖਾਂ ਹੀ ਆਕਾਸ਼ ਪਤਾਲ। ਲੱਖਾਂ ਵਿੱਚ ਤਾਂ 88 ਲੱਖ ਵੀ ਹੋ ਸਕਦੇ ਆ, 100 ਲੱਖ ਵੀ ਹੋ ਸਕਦੇ ਆ, 200 ਲੱਖ ਵੀ ਹੋ ਸਕਦੇ ਆ, ਕੋਈ ਅੰਤ ਨਹੀਂ ਹੈ। ਇਸ ਕਰਕੇ ਉਹ ਅਕਾਲ ਪੁਰਖ ਦੇ ਬਣਾਏ ਹੋਏ ਆਕਾਰਾਂ ਦਾ ਅੰਤ ਨਹੀਂ, ਛੋਟੇ ਤੋਂ ਛੋਟਾ, ਇੰਨਾ ਛੋਟਾ ਕਿ ਖੁਰਦਬੀਨ ਨਾਲ ਵੀ ਨਹੀਂ ਦੇਖਿਆ ਜਾਂਦਾ, ਇੰਨਾ ਵੱਡੇ ਤੋਂ ਵੱਡਾ ਕਿ ਅੱਖਾਂ ਸਾਰੀਆਂ ਇੱਕੋ ਵਕਤ ਉਹਨੂੰ ਦੇਖ ਹੀ ਨਹੀਂ ਸਕਦੀਆਂ। ਹਿਮਾਲਿਆ ਪਰਬਤ ਨੂੰ, ਸਮੁੰਦਰ ਨੂੰ ਐਟ ਏ ਟਾਈਮ ਆਪਾਂ ਸਾਰਾ ਨਹੀਂ ਦੇਖ ਸਕਦੇ, ਧਰਤੀ ਸਾਰੀ ਨੂੰ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ, ਔਰ ਇੰਨਾ ਵੀ ਦਿਖਾ ਦਿੰਦੇ ਕਿ ਪੂਰਾ ਬ੍ਰਹਿਮੰਡ ਵੀ ਰਾਤ ਨੂੰ ਅੱਖਾਂ ਨਾਲ ਦੇਖ ਲੈਂਦੇ, ਸਾਰੇ ਤਾਰੇ ਵੀ ਦੇਖ ਲੈਂਦੇ ਹਾਂ। ਜੇ ਉਹ ਚਾਹੇ ਤਾਂ ਸਾਰਾ ਕੁਛ ਅੱਖ ਫੁਰਕ ਵਿੱਚ ਸਭ ਦਿਖਲਾਈ, ਜਿਵੇਂ ਬਗਦਾਦ ਦੇ ਪੀਰ ਦੇ ਲੜਕੇ ਨੂੰ ਸਾਰਾ ਕੁਛ ਦਿਖਾ ਤਾ ਮਹਾਰਾਜ ਨੇ। ਇਸ ਕਰਕੇ ਜਿਹੜਾ ਆਕਾਰ ਹੈ ਇਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਓਮ ਬਖਸ਼ਿਸ਼ਾਂ ਆਪਣੇ ਤੇ ਕੀਤੀਆਂ ਨੇ, ਕੱਲ ਨੂੰ ਸ਼ਰਵਣ ਕਰਾਂਗੇ ਅੱਗੇ ਕਿ ਅੰਤ ਕੋਈ ਨਹੀਂ ਹੈ। ਬਸ ਇੱਕੋ ਗੱਲ ਕਹਿ ਕੇ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕਰੋ ਕਿ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਇਹੀ ਉਹਦਾ ਜਾਪ ਵਧੀਆ ਹੈ। ਦਸਵੇਂ ਪਾਤਸ਼ਾਹ ਨੇ ਅਕਾਲ ਉਸਤਤ ਦੇ ਵਿੱਚ ਇੰਨਾ ਕੁਛ ਲਿਖਤਾ, ਅਕਾਲ ਉਸਤਤ ਤਾਂ ਪਹਿਲਾਂ ਇੱਕ ਦਿਨ 'ਚ ਨਿਤਨੇਮ ਕਰਨਾ ਹੀ ਔਖਾ, ਉਹਦਾ ਆਮ ਬੰਦੇ ਤੋਂ 3-4 ਘੰਟੇ ਲੱਗ ਜਾਂਦੇ ਅਕਾਲ ਉਸਤਤ ਪੜ੍ਹਦਿਆਂ ਨੂੰ। ਅਖੀਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਹੀ ਜਲਸਤੂਹੀ ਥਲਸਤੂਹੀ ਨਦਸਤੂਹੀ ਨਦਸਤੂਹੀ ਕਰਕੇ ਕਿੱਥੇ ਕੁ ਤੱਕ ਕਹਿੰਦੇ ਕਹੀਏ, ਫਿਰ ਕਹਿਣ ਲੱਗ ਪਏ ਤੂੰ ਹੀ 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 ਤੂੰ ਹੀ, ਉਹ ਵਿੱਚ ਹੀ ਲੀਨ ਹੋ ਗਏ। ਕਿੰਨਾ ਚਿਰ ਤੇ ਮਹਾਰਾਜ ਦੀ ਸਮਾਧੀ ਨਹੀਂ ਖੁੱਲੀ, ਫਿਰ ਕੀ ਕਹੀਏ ਕਿ ਤੂੰ ਕਿੰਨਾ ਕੁ ਵੱਡਾ ਹੈ, ਕਦੋਂ ਕਦੈ। ਸਾਰਾ ਗਿਆਨ ਇਸੇ ਗੱਲ ਵਿੱਚ ਆ ਜਾਂਦਾ, ਵਾਹਿਗੁਰੂ ਤੂੰ ਬੇਅੰਤ ਹੈ। ਬਸ ਇੰਨੀ ਗੱਲ ਕਹੇ ਕਿ ਖਿਹੜਾ ਛੁਡਾਇਆ ਜਾ ਸਕਦਾ, ਅੰਤ ਵਾਹਿਗੁਰੂ ਦਾ ਕੋਈ ਪਾ ਨਹੀਂ ਸਕਦਾ। ਇਸ ਕਰਕੇ ਇਹੀ ਗੱਲ ਸਭ ਤੋਂ ਵਧੀਆ ਕਿ ਵਾਹਿਗੁਰੂ ਵਾਹਿਗੁਰੂ ਕਹੋ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ।